नमस्कार, ये आकाशवाणी जलंधर है। खबरां दे इस बुलेटिन नाल मैं चंचल शर्मा। सब तो पहला बुलेटिन दियां खास खबरां। उपराष्ट्रपति जगदीप धनखड़ ने अज नवी दिल्ली च राष्ट्रीय मनुखी अधिकार कमिशन दे स्थापना दिवस प्रोग्राम नूं संबोधन कीता। कहा कि भारत दे नैतिक ताने बाणे विच मनुखी अधिकार हमेशा रहे ने। रक्षा मंत्री राजनाथ सिंह ने कहा कि गैर रवायती जंग ने रक्षा खेत्र च नवीं चुनौतियां खड़ियां कीतियां ने। जम्मू कश्मीर की सरकार ने अज नवनियुक्त मंत्रियों नूं विभागां दी वंड दा कीता ऐलान। झारखंड विच विधानसभा चुनाव दे पहले गेड़ लई नोटिफिकेशन जारी। हुण खबरां विस्थार नाल। उपराष्ट्रपति जगदीप धनखड़ ने कहा कि भारत दे नैतिक ताने बाणे विच मनुखी अधिकार हमेशा रहे ने। अज नवी दिल्ली च राष्ट्रीय मनुखी अधिकार कमिशन दे स्थापना दिवस प्रोग्राम नूं संबोधन करते हुए श्री धनखड़ ने कहा कि भारतीय संविधान मनुखी अधिकारां लई उत्तरीदार है। उन्हां कहा कि संविधान दी प्रस्तावना सारे नागरिकां लई न्याय, आजादी, बराबरी दी मंग करना मनुखी अधिकारां दा सार है। उपराष्ट्रपति ने कहा कि किसी भी रूप विच वितकरा मनुखी अधिकारां दे मुख पहलुआं लई चुनौतीपूर्ण है। उन्हां कहा कि जनतक हुंगारे नाल मनुखी अधिकारां दी सब तों वधिया सुरक्षा ते पालन पोषण कीता जांदा है।
Discrimination in any form is challenging to core aspects of human rights. Human rights are best secured and nurtured with public response. There can be no greater custodian of human rights than the public at large. We need to stand firm when such violations occur. To respect others' human rights is a divine duty. These rights are inviolable. Preamble of our constitution, seeking justice, liberty, equality to all citizens, is a sense of human rights.
श्री धनखड़ ने कहा कि आम जनता तो वड्डा मनुखी अधिकारां दा राखा होर कोई नहीं हो सकता। उन्हें कहा कि जदों उलंघना हुंदी है तां लोकां नूं मजबूती नाल खड़े होने की जरूरत हुंदी है। उपराष्ट्रपति ने कहा कि दूजे दे मनुखी अधिकारां दा सन्मान करना अपने मनुखी अधिकारां दा सन्मान करना हुंदा है। उन्हें कहा कि दूजे दे मनुखी अधिकारां दा सत्कार करना रब्बी फर्ज है। प्रधानमंत्री नरेंद्र मोदी ने कहा कि कौमी जमहूरी गठजोड़ एनडीए राष्ट्रीय तरक्की नूं अगे वधाउण अते गरीबां ते दबे कुचले लोकां नूं अधिकार प्राप्त बनाउण लई वचनबद्ध है। चंडीगढ़ विखे एनडीए दे मुख्यमंत्रियां ते उप मुख्यमंत्रियां दी मीटिंग दी प्रधानगी करन तों बाद एक सोशल मीडिया पोस्ट विच श्री मोदी ने कहा कि उन्होंने चंगे प्रशासन अते लोकां दे जीवन च सुधार करन दे तरीकां बारे व्यापक चर्चा कीती है। बीजेपी प्रधान जेपी नड्डा, रक्षा मंत्री राजनाथ सिंह अते गृह मंत्री अमित शाह ने भी इस मीटिंग च शिरकत की, जिस विच राष्ट्रीय विकास मुद्दयां ते ध्यान केंद्रित कीता गया। विचार वटांदरे विच संविधान का अमृत महोत्सव मनाना शामिल सी। मीटिंग विच एनडीए गठजोड़ दे करीब 17 मुख्यमंत्री अते 18 उप मुख्यमंत्रियां ने हिस्सा लिया। रक्षा मंत्री राजनाथ सिंह ने कहा कि गैर रवायती जंग ने रक्षा खेत्र च नवीं चुनौतियां खड़ियां कीतियां ने। रक्षा मंत्री ने नवी दिल्ली च 5वें डेयर टू ड्रीम इनोवेशन मुकाबले की शुरुआत मौके यह गल कही। उन्होंने कहा कि तकनालोजी ने गैर रवायती जंग के इस नवे रूप में जन्म दिता है। ड्रोन, साइबर जंग, बायो हथियार और पुलाड रक्षा प्रमुख चुनौतियों वजों सामने आए हैं।
डिफेंस सेक्टर पर टेक्नोलॉजी का प्रभाव सिर्फ कन्वेंशनल वारफेयर तक ही सीमित नहीं रहा, बल्कि टेक्नोलॉजी ने डिफेंस सेक्टर में एक नए अनकन्वेंशनल वारफेयर को जन्म दिया है। ड्रोन्स, साइबर वारफेयर, बायो वेपन्स और स्पेस डिफेंस जैसे अनेक एलिमेंट डिफेंस सेक्टर के लिए चुनौती बनकर इस समय उभरे हैं। ऐसी स्थिति में एक परिवर्तनकारी दौर में जिस तरह से आप डिफेंस रिसर्च एंड डेवलपमेंट के क्षेत्र में अपने कदम आगे बढ़ा रहे हैं, वह निश्चित रूप से हमारे डिफेंस सेक्टर को और भी ज्यादा सशक्त और मजबूत बनाएगा, ऐसा मेरा विश्वास है।
कानून प्रति सरकार की वचनबद्धता उजागर करते हुए राजनाथ सिंह ने रक्षा खेत्र च खोज के विकास के वाधे महत्व से जोर दिता। उन्होंने कहा कि जिवें जिवें दुनिया बदलाव देख रही है, तकनालोजी खोज और विकास की महत्ता उसी रफ्तार नाल वध रही है। रवायती जंग विच हो रहे बदलाव से रक्षा मंत्री ने कहा कि तकनालोजी कारण अज हथियारों के उपकरणों च वड्डे बदलाव देखने मिल रहे हैं। उन्होंने डेयर टू ड्रीम पहलकदमी च हिस्सा लैण वालों नूं वधाई दिंदिया उन्होंने कहा कि जदों नौजवान कोई नवा सुपना देखने की हिम्मत करते हैं तो उन्होंने सुपनों की प्राप्ति लई नवा राह भी सिरजा जांदा है। केंद्र सरकार ने पंजाब नूं पटियाला बाईपास के निर्माण वास्ते 1,255.59 करोड़ रुपए की मंजूरी दे दी है। केंद्रीय मंत्री नितिन गडकरी ने एक्स उत्ते जानकारी देंदे हुए दस्या कि पंजाब च 28.9 किलोमीटर लंबे चार मार्गी पहुंच नियंत्रित उत्तरी पटियाला बाईपास के निर्माण वास्ते ਇਹ ਰੁਪਏ ਮਨਜ਼ੂਰ ਕੀਤੇ ਗਏ ਨੇ। ਇਹ ਨਵਾਂ ਬਾਈਪਾਸ ਪਟਿਆਲਾ ਦੇ ਆਲੇ ਦੁਆਲੇ ਦੀ ਰਿੰਗ ਰੋਡ ਨੂੰ ਪੂਰਾ ਕਰੇਗਾ, ਜਿਸ ਕਾਰਨ ਲੋਕਾਂ ਨੂੰ ਭੀੜ ਅਤੇ ਜਾਮ ਤੋਂ ਰਾਹਤ ਮਿਲੇਗੀ ਤੇ ਪ੍ਰੋਜੈਕਟ ਖੇਤਰੀ ਕਨੈਕਟੀਵਿਟੀ ਵਿਚ ਵੀ ਸੁਧਾਰ ਕਰੇਗਾ ਅਤੇ ਮਾਲ ਤੇ ਲੌਜਿਸਟਿਕ ਦੀ ਨਿਰਵਿਘਨ ਆਵਾਜਾਈ ਦੀ ਸਹੂਲਤ ਦੇਵੇਗਾ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਦੇ ਹਿੱਸੇ ਵਜੋਂ ਮਾਲਾਵੀ ਦੀ ਆਪਣੀ ਯਾਤਰਾ ਦੇ ਦੂਜੇ ਦਿਨ ਅੱਜ ਮਾਲਾਵੀ ਦੀ ਲੀਡਰਸ਼ਿਪ ਨਾਲ ਦੋਵੱਲੀਆਂ ਮੀਟਿੰਗਾਂ ਤੇ ਵਫ਼ਦ ਪੱਧਰੀ ਗੱਲਬਾਤ ਕਰਨਗੇ। ਰਾਸ਼ਟਰਪਤੀ ਮੁਰਮੂ ਅੱਜ ਮਾਲਾਵੀ ਗਣਰਾਜ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨਾਲ ਦੋਵੱਲੀਆਂ ਮੀਟਿੰਗਾਂ ਕਰਨਗੇ। ਵੱਖ ਵੱਖ ਮੁੱਦਿਆਂ ਤੇ ਅੱਜ ਵਫ਼ਦ ਪੱਧਰੀ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ। ਜੰਮੂ ਕਸ਼ਮੀਰ ਚ ਸਰਕਾਰ ਨੇ ਅੱਜ ਨਵ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦਾ ਐਲਾਨ ਕੀਤੈ। ਸਾਡੇ ਪੱਤਰਕਾਰ ਨੇ ਦਸਿਆ ਕਿ ਰਾਜ ਭਵਨ ਵੱਲੋਂ ਜਾਰੀ ਕੀਤੇ ਗਏ ਬਿਆਨ ਅਨੁਸਾਰ ਉਪ ਰਾਜਪਾਲ ਮਨੋਜ ਸਿਨਹਾ ਨੇ ਜੰਮੂ ਕਸ਼ਮੀਰ ਪ੍ਰਸ਼ਾਸਨ ਚ ਵੱਖੋ ਵੱਖ ਮੰਤਰੀਆਂ ਦੀਆਂ ਵਿਭਾਗੀ ਜ਼ਿੰਮੇਵਾਰੀਆਂ ਦੀ ਰੂਪਰੇਖਾ ਦੱਸੀ। ਉਪ ਮੁੱਖ ਮੰਤਰੀ ਸੁਰਿੰਦਰ ਕੁਮਾਰ ਚੌਧਰੀ ਲੋਕ ਨਿਰਮਾਣ ਉਦਯੋਗ ਮੰਚ, ਮਾਈਨਿੰਗ, ਕਿਰਤ ਅਤੇ ਰੁਜ਼ਗਾਰ ਵਿਕਾਸ ਤੇ ਹੁਨਰ ਵਿਕਾਸ ਦੇ ਇੰਚਾਰਜ ਹੋਣਗੇ। ਸਕੀਨਾ ਮਸੂਦ ਸਿਹਤ ਤੇ ਮੈਡੀਕਲ, ਸਕੂਲ ਤੇ ਉੱਚ ਸਿੱਖਿਆ ਅਤੇ ਸਮਾਜ ਭਲਾਈ ਦਾ ਕਾਰਜਭਾਰ ਸੰਭਾਲਣਗੇ। ਜਾਵੇਦ ਅਹਿਮਦ ਰਾਣਾ ਜਲ ਸ਼ਕਤੀ, ਜੰਗਲਾਤ, ਵਾਤਾਵਰਣ ਅਤੇ ਕਬਾਇਲੀ ਮਾਮਲਿਆਂ ਬਾਰੇ ਵਿਭਾਗ ਦਾ ਕਾਰਜਕਾਰ ਦੇਖਣਗੇ, ਜਦਕਿ ਜਾਵੇਦ ਅਹਿਮਦ ਡਾਰ ਨੂੰ ਖੇਤੀਬਾੜੀ ਉਤਪਾਦਨ, ਪੇਂਡੂ ਵਿਕਾਸ ਤੇ ਪੰਚਾਇਤੀ ਰਾਜ, ਸਹਿਕਾਰੀ ਅਤੇ ਚੋਣ ਦਾ ਜ਼ਿੰਮਾ ਸੌਂਪਿਆ ਗਿਐ। ਸਤੀਸ਼ ਸ਼ਰਮਾ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ, ਟਰਾਂਸਪੋਰਟ, ਵਿਗਿਆਨ ਤੇ ਤਕਨਾਲੋਜੀ, ਸੂਚਨਾ, ਯੁਵਕ ਸੇਵਾਵਾਂ ਤੇ ਖੇਡਾਂ ਅਤੇ ARI ਦਾ ਸਿਖਲਾਈ ਦੇ ਇੰਚਾਰਜ ਹੋਣਗੇ। ਇਹ ਵੀ ਸਪਸ਼ਟ ਕੀਤਾ ਗਿਆ ਕਿ ਜੋ ਵੀ ਵਿਭਾਗ ਮੰਤਰੀਆਂ ਨੂੰ ਨਹੀਂ ਸੌਂਪੇ ਗਏ ਨੇ ਉਹ ਮੁੱਖ ਮੰਤਰੀ ਦੇ ਦਾਇਰੇ ਵਿਚ ਰਹਿਣਗੇ। ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ ਗਿਆ। ਇਸ ਗੇੜ ਵਿਚ 13 ਨਵੰਬਰ ਨੂੰ 43 ਸੀਟਾਂ ਤੇ ਵੋਟਾਂ ਪੈਣਗੀਆਂ। 25 ਅਕਤੂਬਰ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ ਹੈ। ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਨੇ। ਨਾਮਜ਼ਦਗੀਆਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ। 30 ਅਕਤੂਬਰ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਹੈ। ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੋ ਗੇੜਾਂ ਚ ਹੋ ਰਹੀਆਂ ਨੇ। ਦੂਜੇ ਗੇੜ ਦੀ ਵੋਟਿੰਗ 20 ਨਵੰਬਰ ਨੂੰ ਹੋਵੇਗੀ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਕੀਤੀ ਜਾਵੇਗੀ। ਇਧਰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਕਿਹੈ ਕਿ ਭਾਰਤੀ ਚੋਣ ਕਮਿਸ਼ਨ ਨੇ ਡੇਰਾ ਬਾਬਾ ਨਾਨਕ, ਚੱਬੇਵਾਲ ਐਸਸੀ, ਗਿੱਦੜਬਾਹਾ ਤੇ ਬਰਨਾਲਾ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਕਰਵਾਉਣ ਲਈ ਚੋਣ ਪ੍ਰੋਗਰਾਮ ਜਾਰੀ ਕਰ ਦਿੱਤਾ ਹੈ। ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਜ਼ਿਮਨੀ ਚੋਣਾਂ ਲਈ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ, ਜਿਸ ਤੋਂ ਬਾਅਦ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 25 ਅਕਤੂਬਰ ਹੈ। ਕਾਗਜ਼ਾਂ ਦੀ ਪੜਤਾਲ 28 ਅਕਤੂਬਰ ਨੂੰ ਹੋਵੇਗੀ। ਉਮੀਦਵਾਰ 30 ਅਕਤੂਬਰ ਤੱਕ ਨਾਮਜ਼ਦਗੀਆਂ ਵਾਪਸ ਲੈ ਸਕਦੇ ਨੇ। ਪੰਜਾਬ ਐਨਸੀਸੀ ਬਟਾਲੀਅਨ ਦੇ ਅਧੀਨ ਸੰਯੁਕਤ ਸਾਲਾਨਾ ਸਿਖਲਾਈ ਕੈਂਪ 42 ਦੀ ਸ਼ੁਰੂਆਤ ਅੱਜ DAV ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਚ ਹੋਈ, ਜਿਸ ਵਿਚ 600 ਐਨਸੀਸੀ ਕੈਡਟ ਹਿੱਸਾ ਲੈ ਰਹੇ ਨੇ। ਕੈਂਪ ਕਮਾਂਡੈਂਟ ਕਰਨਲ ਵਿਨੋਦ ਜੋਸ਼ੀ ਨੇ ਦਸਿਆ ਕਿ 10 ਦਿਨਾਂ ਦੇ ਕੈਂਪ ਚ ਹੋਰ ਜ਼ਿਲ੍ਹਿਆਂ ਤੋਂ ਆਏ ਕੈਡਟਸ ਵੀ ਸ਼ਾਮਲ ਹੋ ਰਹੇ ਨੇ। ਗਣਤੰਤਰ ਦਿਵਸ ਦਿੱਲੀ ਚ ਹਿੱਸਾ ਲੈਣ ਲਈ 105 ਕੈਡਟਸ ਲੜੀਵਾਰ ਤੀਜੇ ਐਨਸੀਸੀ ਕੈਂਪ ਚ ਹਿੱਸਾ ਲੈ ਰਹੇ ਨੇ। ਪੰਜਾਬ ਦੇ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ 490ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛੱਤਰ ਛਾਇਆ ਹੇਠ ਸਜਾਏ ਇਸ ਨਗਰ ਕੀਰਤਨ ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਵੀਰ ਸਿੰਘ ਤੋਂ ਇਲਾਵਾ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਸਮੇਤ ਵੱਡੀ ਗਿਣਤੀ ਚ ਹੋਰ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਸ਼ਾਮਲ ਹੋਈਆਂ। ਇਹ ਨਗਰ ਕੀਰਤਨ ਗੁਰੂ ਕੀ ਨਗਰੀ ਦੇ ਪੁਰਾਤਨ 12 ਦਰਵਾਜ਼ਿਆਂ ਦੇ ਬਾਹਰੋਂ ਦੀ ਪਰਿਕਰਮਾ ਕਰਦਾ ਹੋਇਆ ਸ਼ਾਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ। ਸਰਦੀਆਂ ਦੇ ਮੌਸਮ ਤੋਂ ਪਹਿਲਾਂ ਹੀ ਰਾਸ਼ਟਰੀ ਰਾਜਧਾਨੀ ਦਿੱਲੀ ਧੁੰਦ ਦੀ ਪਰਤ ਨਾਲ ਘਿਰ ਗਈ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਨੁਸਾਰ ਅੱਜ ਸਵੇਰੇ ਹਵਾ ਗੁਣਵੱਤਾ ਬਾਰੇ ਸੂਚਕਾਂ AQI 292 ਤੱਕ ਪਹੁੰਚਣ ਕਾਰਨ ਸ਼ਹਿਰ ਦੀ ਹਵਾ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਆ ਗਈ। ਇਸ ਨਾਲ ਜ਼ਿਆਦਾਤਰ ਲੋਕਾਂ ਨੂੰ ਸਾਹ ਲੈਣ ਚ ਤਕਲੀਫ਼ ਹੋ ਸਕਦੀ ਹੈ। ਖਰਾਬ ਹਵਾ ਦੀ ਗੁਣਵੱਤਾ ਦੇ ਮੱਦੇਨਜ਼ਰ ਦਿੱਲੀ ਦੇ ਵਾਤਾਵਰਣ ਵਿਭਾਗ ਨੇ ਅੱਜ ਦਿੱਲੀ ਸਕੱਤਰੇਤ ਚ ਸਾਰੇ ਸਬੰਧਤ ਅਧਿਕਾਰੀਆਂ ਦੀ ਹੰਗਾਮੀ ਮੀਟਿੰਗ ਬੁਲਾਈ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਹਸਪਤਾਲਾਂ ਵਿਚ ਸੁਰੱਖਿਆ ਨਾਲ ਸਬੰਧਤ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਵਾਸਤੇ ਬੀਪੀ ਸ਼ਾਹ, ਮੁੱਖ ਸਕੱਤਰ ਮਨੋਜ ਪੰਡ ਤੇ ਸਿਹਤ ਸਕੱਤਰ ਨਾਰਾਇਣ ਸਵਰੂਪ ਨਿਗਮ ਨਾਲ ਉਨ੍ਹਾਂ ਦੇ ਰਿਹਾਇਸ਼ ਕਾਲੀਕਾਟ ਵਿਖੇ ਮੁਲਾਕਾਤ ਕੀਤੀ। ਹਾਲਾਂਕਿ ਮੀਟਿੰਗ ਤੋਂ ਬਾਅਦ ਕੋਈ ਟਿੱਪਣੀ ਨਹੀਂ ਕੀਤੀ ਗਈ। ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਥਾਪਨਾ ਦਿਵਸ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਕਿਹਾ ਕਿ ਭਾਰਤ ਦੇ ਨੈਤਿਕ ਤਾਣੇ ਬਾਣੇ ਵਿਚ ਮਨੁੱਖੀ ਅਧਿਕਾਰ ਹਮੇਸ਼ਾ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹੈ ਕਿ ਗੈਰ ਰਵਾਇਤੀ ਜੰਗ ਨੇ ਰੱਖਿਆ ਖੇਤਰ ਚ ਨਵੀਆਂ ਚੁਣੌਤੀਆਂ ਖੜੀਆਂ ਕੀਤੀਆਂ ਨੇ। ਜੰਮੂ ਕਸ਼ਮੀਰ ਸਰਕਾਰ ਨੇ ਅੱਜ ਨਵੇਂ ਨਿਯੁਕਤ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਦਾ ਕੀਤਾ ਐਲਾਨ ਤੇ ਝਾਰਖੰਡ ਵਿਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫਿਕੇਸ਼ਨ ਜਾਰੀ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ। ਨਮਸਕਾਰ।